ਹਮ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰ ਰਹੇ ਹਨ। ਬਾਹਠ ਅੰਗ ਦੇ ਉੱਤੇ 15ਵਾਂ ਸ਼ਬਦ ਹੈ। ਸ੍ਰੀ ਰਾਗ ਦੇ ਵਿੱਚ ਅਸ਼ਟਪਦੀਆਂ ਉਚਾਰਨ ਕੀਤੀਆਂ, ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦੀਆਂ ਅਸ਼ਟਪਦੀਆਂ ਸ਼ਰਵਣ ਕਰ ਰਹੇ ਹਾਂ। ਸੋ ਕਿਸੇ ਬੰਦੇ ਨੇ ਸੋਹਣੇ ਘਰ ਬਣਾ ਕੇ ਉੱਚੇ ਉੱਚੇ ਜਿਸ ਪ੍ਰਕਾਰ ਮਾਣ ਕਰ ਲਿਆ ਕਿ ਸਾਡੇ ਘਰ ਬਹੁਤ ਅੱਛੇ ਨੇ, ਹੋਰ ਘਰ ਨੀਵੇਂ ਨੇ, ਔਰ ਉਹ ਆਪਣੇ ਘਰਾਂ ਦੇ ਮਾਣ ਹੰਕਾਰ ਵਿੱਚ ਹੀ ਪਰਮੇਸ਼ਰ ਨੂੰ ਭੁੱਲ ਗਿਆ। ਸੋ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਐਸੇ ਬੰਦੇ ਦਾ ਮਾਣ ਹੰਕਾਰ ਦੇਖ ਕਰਕੇ ਇਹ ਸ਼ਬਦ ਉਚਾਰਨ ਕੀਤਾ ਹੈ। ਸ੍ਰੀ ਰਾਗ ਮਹੱਲਾ ਪਹਿਲਾ, ਪਹਿਲੇ ਪਾਤਸ਼ਾਹ ਸ੍ਰੀ ਰਾਗ ਦੇ ਵਿੱਚ ਪਾਵਨ ਉਪਦੇਸ਼ ਕਰ ਰਹੇ ਨੇ। ਚਿੱਤੇ ਦਿਸਹਿ ਧੌਲ ਹਰ ਬੱਗੇ ਬੰਕ ਦੁਆਰ। ਸੋ ਪਾਠ ਦੀ ਸੁਧਾਈ ਇਸ ਪ੍ਰਕਾਰ ਹੈ ਕਿ ਜੇ ਚਿੱਤੇ ਕਹਿੰਦੇ ਹਾਂ ਫਿਰ ਜ਼ਿਆਦਾ ਚਿੱਤ ਦਾ ਵਾਚਕ ਬਣਦਾ, ਇਸ ਕਰਕੇ ਪੋਲਾ ਬੋਲਣਾ ਚਿੱਤੇ ਦਿਸਹਿ ਧੌਲ ਹਰ। ਚਿੱਤਰੇ ਹੋਏ ਤੋਂ ਭਾਵ ਹੁੰਦਾ ਚਿੱਤੇ। ਇਹ ਜਿਹੜੇ ਚਿੱਤਰੇ ਹੋਏ ਨੇ ਧੌਲ ਹਰ ਮਕਾਨ ਦਿਸਦੇ ਨੇ, ਜਿਨ੍ਹਾਂ ਦੇ ਉੱਤੇ ਬੜੀਆਂ ਬੜੀਆਂ ਮੀਨਾਕਾਰੀਆਂ, ਚਿੱਤਰਕਾਰੀਆਂ, ਵੇਲ ਬੂਟੇ ਕਈ ਪ੍ਰਕਾਰ ਦੀ ਚਾਰੇ ਪਾਸੇ ਜਿਹੜੀ ਕਢਾਈ ਜੀ ਕੀਤੀ ਹੁੰਦੀ ਹੈ ਕਿਲਿਆਂ ਦੇ ਦੁਆਲੇ, ਘਰਾਂ ਦੇ ਦੁਆਲੇ। ਮਹਾਰਾਜ ਕਹਿੰਦੇ ਨੇ ਜਿਨ੍ਹਾਂ ਦੇ ਬੱਗੇ ਤੋਂ ਭਾਵ ਚਿੱਟੇ ਅਤੇ ਬੰਕ ਹੁੰਦੇ ਨੇ, ਸੁੰਦਰ ਦਰਵਾਜ਼ੇ ਲੱਗੇ ਹੋਏ ਨੇ ਬੜੇ ਸੋਹਣੇ, ਵੱਡੇ ਵੱਡੇ ਮਕਾਨ ਬਣਾਉਣ ਵਾਲੇ ਜਿਹੜੇ ਲੋਕ ਨੇ ਉਹ ਦਵੈਸ਼ ਭਾਅ 'ਚ ਆ ਜਾਂਦੇ ਨੇ ਕਿ ਇਹੀ ਜਿਹੀ ਚੀਜ਼ ਸਾਡੇ ਕੋਲ ਹੀ ਹੈ, ਹੋਰ ਕਿਸੇ ਪਾਸ ਨਹੀਂ, ਅਸੀਂ ਹੁਣ ਉੱਚੇ ਹੋ ਗਏ ਸੰਸਾਰ ਦੇ ਅੰਦਰ। ਪਰ ਮਹਾਰਾਜ ਜੀ ਕਹਿੰਦੇ ਨੇ ਕਰ ਮਨ ਖੁਸ਼ੀ ਉਸਾਰਿਆ ਦੂਜਾ ਹੇਤ ਪਿਆਰ। ਇਹ ਈਰਖਾ ਭਾਵਨਾ ਦਵੈਸ਼ ਭਾਵਨਾ ਵਿੱਚ ਪਿਆਰ ਕਰਕੇ ਮਨ ਦੀਆਂ ਖੁਸ਼ੀਆਂ ਨਾਲ ਉਸਾਰਨਾ ਕੀਤੇ ਜਿਹੜੇ, ਪਰ ਉਹਨਾਂ ਲੋਕਾਂ ਦੇ ਜੇ ਅੰਦਰ ਦੇਖੀਏ ਜਾਂ ਪ੍ਰਤੱਖ ਉਹਨਾਂ ਦੇ ਘਰ ਦੇਖੀਏ ਜਿੱਥੇ ਨਾਮ ਨਾ ਜਪੀਐ ਪ੍ਰਭ ਪਿਆਰੇ, ਜਿੱਥੇ ਨਾਮ ਜਪੀਐ ਪ੍ਰਭ ਪਿਆਰੇ ਸੇ ਅਸਥਲ ਸਵੈਨ ਚੌਬਾਰੇ, ਜਿੱਥੇ ਨਾਮ ਨਾ ਜਪੀਐ ਮੇਰੇ ਗੋਇੰਦਾ ਸਹੀ ਨਗਰ ਉਜਾੜੀ ਜੀਓ। ਸਤਿਗੁਰੂ ਇੱਥੇ ਹੀ ਕਹਿੰਦੇ ਨੇ ਅੰਦਰ ਖਾਲੀ ਪ੍ਰੇਮ ਬਿਨ ਤਹਿ ਢੇਰੀ ਤਨਸ਼ਾਰ। ਜੋ ਮਕਾਨ ਅੰਦਰੋਂ ਪ੍ਰੇਮੀਆਂ ਤੋਂ ਬਿਨਾਂ ਖਾਲੀ ਨੇ, ਜਿੰਨਾ ਮਰਜ਼ੀ ਵਧੀਆ ਘਰ ਹੋਵੇ, ਜਦੋਂ ਉੱਥੇ ਪਰਮਾਤਮਾ ਦੇ ਪ੍ਰੇਮ ਕਰਨ ਵਾਲਾ ਕੋਈ ਰਹਿੰਦਾ ਹੀ ਨਹੀਂ ਹੈ, ਪਰਮੇਸ਼ਰ ਦੇ ਪਿਆਰਿਆਂ ਦਾ ਨਿਵਾਸ ਹੀ ਨਹੀਂ, ਤਾਂ ਉਹ ਮਕਾਨ ਢਹਿ ਕੇ ਸਵਾਹ ਦੀ ਢੇਰੀ ਹੋ ਜਾਣ। ਐਸੇ ਮਕਾਨ ਸਤਿਗੁਰੂ ਮਹਾਰਾਜ ਕਹਿੰਦੇ ਨੇ ਫਿਰ ਉਹਨਾਂ ਮਕਾਨਾਂ ਦਾ ਕੀ ਲਾਭ ਬਣਾਇਆ ਦਾ ਜਿੱਥੇ ਸਤਸੰਗ ਨਹੀਂ, ਜਿੱਥੇ ਗੁਰੂ ਦਾ ਨਾਮ ਨਹੀਂ, ਉਹਨਾਂ ਦਾ ਤਾਂ ਕੋਈ ਫਾਇਦਾ ਹੀ ਨਹੀਂ। ਸਤਿਗੁਰੂ ਮਹਾਰਾਜ ਕਹਿੰਦੇ ਨੇ ਇਸੇ ਪ੍ਰਕਾਰ ਸਰੀਰ ਰੂਪ ਮੰਦਰ ਟਿੱਕਿਆਂ ਨਾਲ ਜਾਂ ਅੰਜਨ ਮੰਜਨ ਨਾਲ ਚਿੱਤਰਿਆ ਹੋਇਆ ਚਿੱਟਾ ਭਾਵ ਗੋਰਾ ਰੰਗ ਦੇ ਸਹਿਤ ਦਿਖਦਾ ਸਰੀਰ, ਇੰਦਰੀਆਂ ਰੂਪ ਦਰਵਾਜ਼ੇ ਵੀ ਚਿੱਟੇ ਅਤੇ ਸੁੰਦਰ ਨੇ। ਦਵੈਸ਼ ਭਾਵ ਵਿੱਚ ਹਿੱਤ ਪਿਆਰ ਕਰਕੇ ਜੋ ਮਨ ਦੀਆਂ ਖੁਸ਼ੀਆਂ ਨਾਲ ਸਰੀਰ ਰੂਪ ਮੰਦਰ ਨੂੰ ਉਸਾਰਨਾ ਕੀਤਾ ਹੈ, ਚੰਗੇ ਚੰਗੇ ਪਦਾਰਥ ਖਵਾ ਕੇ ਰਿਸ਼ਟ ਪੁਸ਼ਟ ਕੀਤਾ ਹੈ, ਜੇ ਉਸ ਸਰੀਰ ਦੇ ਵਿੱਚ ਵਾਹਿਗੁਰੂ ਦਾ ਪਿਆਰ ਨਹੀਂ ਹੈ, ਪ੍ਰੇਮ ਤੋਂ ਬਿਨਾਂ ਹੋਣ ਕਰਕੇ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਨੇ ਭਾਈ ਅੰਦਰੋਂ ਤਾਂ ਖਾਲੀ ਹੋਈ ਆ, ਫਿਰ ਉਹ ਤਾਂ ਸਰੀਰ ਰੂਪ ਮੰਦਰ ਢਹਿ ਕੇ ਅੰਤ ਨੂੰ ਤਾਂ ਸਵਾਹ ਦੀ ਢੇਰੀ ਹੋ ਜਾਣਾ ਹੈ। ਸਤਿਗੁਰੂ ਕਹਿੰਦੇ ਸਾਡੇ ਵੱਲੋਂ ਤਾਂ ਭਾਵੇਂ ਹੁਣੇ ਢੇਰੀ ਹੋ ਜਾਵੇ, ਕਿਉਂਕਿ ਇਹ ਜਿਸ ਸਰੀਰ ਦੇ ਵਿੱਚ ਨਾਮ ਨਹੀਂ ਉਸ ਸਰੀਰ ਨੂੰ ਗੁਰੂ ਨਾਨਕ ਦੇਵ ਜੀ ਪਸੰਦ ਨਹੀਂ ਕਰਦੇ। ਗੁਰੂ ਨਾਨਕ ਦੇਵ ਜੀ ਦੀ ਖੁਸ਼ੀ ਲੈਣੀ ਹੋਵੇ ਤਾਂ ਸਰੀਰ ਦੇ ਵਿੱਚ, ਹਿਰਦੇ ਵਿੱਚ, ਮੁੱਖ ਵਿੱਚ ਨਾਮ ਹੋਣਾ ਜ਼ਰੂਰੀ ਹੈ। ਭਾਈ ਰੇ ਤਨ ਧਨ ਸਾਥ ਨਾ ਹੋਏ। ਮਹਾਰਾਜ ਕਹਿੰਦੇ ਭਾਈ ਜਿਹੜਾ ਇਹ ਸਰੀਰ ਹੈ, ਧਨ ਹੈ, ਇਹ ਇੱਥੇ ਦੁਨੀਆਂ 'ਚ ਕੰਮ ਦਿੰਦਾ, ਪਰ ਲੋਕ ਵਿੱਚ ਇਹਨੇ ਸਾਥ ਨਹੀਂ ਜਾਣਾ ਸਾਡੇ। ਇਹਦੇ ਲਈ ਸਾਨੂੰ ਕੀ ਕਰਨਾ ਚਾਹੀਦਾ? ਰਾਮ ਨਾਮ ਧਨ ਨਿਰਮਲੋ, ਗੁਰਦਾਤ ਕਰੇ ਪ੍ਰਭ ਸੋਏ ਰਹਾਓ। ਮਹਾਰਾਜ ਕਹਿੰਦੇ ਜਿਹੜੇ ਵਾਹਿਗੁਰੂ ਨਾਮ ਰੂਪ ਨਿਰਮਲ ਧਨ ਹੀ ਆ ਨਾ, ਜੀਵ ਦਾ ਸਾਥੀ ਹੈ, ਉਹ ਜੋ ਸਮਰੱਥ ਗੁਰੂ ਸਾਹਿਬ ਜੀ ਹਨ, ਉਸ ਪ੍ਰਭੂ ਤੋਂ ਭਾਵ ਜੋ ਸਮਰੱਥ ਗੁਰੂ ਸਾਹਿਬ ਜੀ ਉਸ ਪ੍ਰਭੂ ਦੀ ਨਾਮ ਦੀ ਦਾਤ ਦੇਣੀ ਕਰਦੇ ਨੇ ਸਿੱਖ ਨੂੰ। ਨਾਮ ਦੀ ਦਾਤ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਦੇ ਪੰਜਾਂ ਪਿਆਰਿਆਂ ਦੇ ਰਾਹੀਂ। ਜਦੋਂ ਫਿਰ ਸਿੱਖ ਅਭਿਆਸ ਕਰਕੇ ਜਦੋਂ ਮਹਾਰਾਜ ਦੀ ਕਿਰਪਾ ਨਾਲ ਪ੍ਰਕਾਸ਼ ਨੂੰ ਪ੍ਰਾਪਤ ਕਰ ਜਾਂਦਾ ਹੈ ਤਾਂ ਪ੍ਰਕਾਸ਼ ਸਰੂਪ ਪਰਮਾਤਮਾ ਆਪ ਹੈ। ਪ੍ਰਕਾਸ਼ ਰੂਪ ਪਰਮਾਤਮਾ ਦੇ ਦਰਸ਼ਨ ਇਹਨਾਂ ਜੀਵਾਂ ਨੂੰ ਸੰਸਾਰ ਦੇ ਵਿੱਚ ਨਾਮ ਕਰਕੇ ਪ੍ਰਾਪਤ ਹੁੰਦੇ। ਜਦੋਂ ਅੰਦਰ ਪ੍ਰੇਮ ਹੋਵੇ, ਪ੍ਰੇਮ ਨਾਲ ਵਾਹਿਗੁਰੂ ਨੂੰ ਯਾਦ ਕਰੇ ਤਾਂ ਵਾਹਿਗੁਰੂ ਫਿਰ ਪ੍ਰਕਾਸ਼ ਰੂਪ ਵਿੱਚ ਹੋ ਕੇ ਜੀਵ ਨੂੰ ਦਰਸ਼ਨ ਬਖਸ਼ਿਸ਼ ਕਰਦੇ ਨੇ। ਵਿਸ਼ਰਾਮ ਦੇ ਕੇ ਫਰਮਾਉਂਦੇ ਨੇ ਮਹਾਰਾਜ, ਰਾਮ ਨਾਮ ਧਨ ਨਿਰਮਲੋ ਜੇ ਦੇਵੈ ਦੇਵਣਹਾਰ। ਜੇ ਦੇਣ ਵਾਲਾ ਹੋ ਕੇ ਸਤਿਗੁਰੂ ਮਹਾਰਾਜ ਜੀ ਕਿਰਪਾ ਕਰ ਦੇਣ, ਦੇਣ ਵਾਲੇ ਹੋ ਕੇ ਗੁਰੂ ਸਾਹਿਬ ਜੀ ਦੇਣਾ ਕਰਨ ਪਰਮਾਤਮਾ ਦਾ ਨਾਮ, ਤਾਂ ਰਾਮ ਨਾਮ ਰੂਪ ਨਿਰਮਲ ਧਨ ਦੀ ਪ੍ਰਾਪਤੀ ਹੁੰਦੀ ਹੈ। ਪਰਮਾਤਮਾ ਦੇ ਨਾਮ ਦੀ ਪ੍ਰਾਪਤੀ ਵੀ ਜਿਵੇਂ ਸੰਸਾਰ ਦੇ ਜੀਵ ਮਾਇਆ ਇਕੱਠੀ ਕਰਦੇ ਨੇ, ਇਸ ਤਰ੍ਹਾਂ ਇੱਕ ਇੱਕ ਕਰਕੇ ਬਹੁਤ ਸਾਰਾ ਧਨ ਇਕੱਠਾ ਕਰਦੇ ਨੇ। ਇਸੇ ਤਰ੍ਹਾਂ ਹੀ ਜਿਵੇਂ ਕਹਿੰਦੇ ਨੇ ਬੂੰਦ ਬੂੰਦ ਨਾਲ ਘੜਾ ਭਰ ਜਾਂਦਾ, ਅਤੇ ਘੜੇ ਘੜੇ ਭਰ ਭਰ ਕੇ ਜੇ ਪਾਈ ਜਾਈਏ ਤਾਂ ਸਮੁੰਦਰ ਵੀ ਭਰ ਜਾਵੇ। ਇਸੇ ਤਰ੍ਹਾਂ ਹੀ ਵਾਹਿਗੁਰੂ ਵਾਹਿਗੁਰੂ ਵਾਰ ਵਾਰ ਕਰਦਿਆਂ ਕਰਦਿਆਂ ਇਹ ਵੀ ਧਨ ਹੈ, ਇਹ ਜਮ੍ਹਾਂ ਹੋ ਜਾਂਦਾ, ਅਤੇ ਇਹ ਜਮ੍ਹਾਂ ਹੋਣ ਦੇ ਨਾਲ ਨਾਮ ਧਨ ਦੇ ਬੋਹੜ ਲੱਗ ਜਾਂਦੇ ਜੀਵ ਦੇ ਪਾਸ। ਸਤਿਗੁਰੂ ਮਹਾਰਾਜ ਕਹਿੰਦੇ ਨੇ ਇਹ ਫਿਰ ਦਾਤ ਸਤਿਗੁਰੂ ਦੇਣ ਤਾਂ ਇਹ ਨਿਰਮਲ ਧਨ ਦੀ ਪ੍ਰਾਪਤੀ ਹੁੰਦੀ ਹੈ, ਜੇ ਦੇਣ ਵਾਲੇ ਗੁਰੂ ਸਾਹਿਬ ਜੀ ਦੇਣਾ ਕਰਨ ਤਾਂ। ਜੇ ਨਾਮ ਧਨ ਆਪਣੇ ਕੋਲ ਹੈ, ਇਹ ਇੰਨਾ ਜ਼ਬਰਦਸਤ ਨਾਮ ਧਨ, ਇਸ ਧਨ ਨੂੰ ਨਾ ਕਿਤੇ ਪਤਾਲ ਵਿੱਚ, ਨਾ ਧਰਤੀ ਉੱਤੇ, ਨਾ ਆਕਾਸ਼ ਵਿੱਚ, ਜਿਹਦੇ ਕੋਲ ਧਨ ਹੈ ਉਹਨੂੰ ਕਿਤੇ ਕੋਈ ਵਿਘਨ ਨਹੀਂ, ਕੋਈ ਰੁਕਾਵਟ ਨਹੀਂ ਆਉਂਦੀ। ਆਗੈ ਪੂਛ ਨਾ ਹੋਵੇ ਜਿਸ ਬੇਲੀ ਗੁਰ ਕਰਤਾਰ। ਕਰਤਾਰ ਰੂਪ ਗੁਰੂ ਸਾਹਿਬ ਜੀ ਦੇ ਬੇਲੀ ਨੇ, ਮਿੱਤਰ ਨੇ, ਦੋਸਤ ਨੇ। ਅੱਗੇ ਪ੍ਰਲੋਕ ਵਿੱਚ ਗਿਆ, ਉਸ ਪਾਸੋਂ ਕੋਈ ਪੁੱਛਗਿੱਛ ਹੁੰਦੀ ਹੀ ਨਹੀਂ, ਸਭ ਕੁਛ ਹੀ ਮਾਫ ਹੁੰਦਾ ਉਹਦਾ, ਕਿਉਂਕਿ ਉਹਦੇ ਕੋਲ ਨਾਮ ਧਨ ਹੀ ਇੰਨਾ ਜ਼ਿਆਦਾ ਹੈ। ਜਦੋਂ ਆਪਾਂ ਨਾਮ ਜਪਦੇ ਹਾਂ, ਸਵੇਰੇ ਨਿਤਨੇਮ, ਸ਼ਾਮ ਨੂੰ ਨਿਤਨੇਮ ਕਰਦੇ ਹਾਂ, ਦਿਨੇ ਸਿਮਰਨ ਕਰਦੇ ਹਾਂ, ਛੋਟੇ ਮੋਟੇ ਪਾਪ ਤਾਂ ਸਤਿਗੁਰੂ ਨਿਤਨੇਮ 'ਚ ਹੀ ਨਾਸ ਕਰ ਦਿੰਦੇ ਨੇ। ਨਿਤਨੇਮ ਕਰਦਿਆਂ ਕਰਦਿਆਂ ਬਹੁਤ ਸਾਰੇ ਗੁਨਾਹ ਜੀਵ ਦੇ ਮਾਫ ਹੋ ਜਾਂਦੇ ਨੇ। ਗੁਰਾਂ ਨੇ ਬਖਸ਼ਿਸ਼ ਹੀ ਐਸੇ ਢੰਗ ਨਾਲ ਕੀਤੀ ਹੈ, ਤੋ ਮਹਾਰਾਜ ਨੇ ਕਿਰਪਾ ਕੀਤੀ ਹੈ। ਜਿਵੇਂ ਵਾਹਿਗੁਰੂ ਮੰਤਰ ਮੂਲ ਮੰਤਰ ਹੈ, ਇਹਦੇ ਨਾਲ ਸਾਨੂੰ ਸਤਿਗੁਰੂ ਅਕਾਲ ਪੁਰਖ ਦੇ ਦਰ 'ਤੇ ਗੁਨਾਹਾਂ ਵੱਲੋਂ ਮਾਫ਼ੀ ਮਿਲ ਜਾਂਦੀ। ਆਪ ਛਡਾਏ ਛੁੱਟੀ ਹੈ ਆਪੇ ਬਖਸ਼ਣਹਾਰ। ਉਹ ਵਾਹਿਗੁਰੂ ਆਪ ਹੀ ਔਗੁਣਾਂ ਦੇ ਬਖਸ਼ਣ ਵਾਲਾ ਹੈ, ਜੋ ਆਪ ਛਡਾਵੇ ਤਾਂ ਦੁੱਖਾਂ ਤੋਂ ਛੁੱਟ ਸਕੀਦਾ, ਬੰਧਨਾਂ ਤੋਂ ਛੁੱਟ ਸਕੀਦਾ, ਮਾਇਆ ਤੋਂ ਛੁੱਟ ਸਕੀਦਾ, ਕਲਯੁੱਗ ਤੋਂ ਛੁੱਟ ਸਕੀਦਾ। ਇਸ ਤਰ੍ਹਾਂ ਜੀਵ ਨੂੰ ਸਤਿਗੁਰੂ ਮਹਾਰਾਜ ਸਤਿਗੁਰ ਸਿੱਖ ਕੇ ਬੰਧਨ ਕੱਟ ਹੈ, ਗੁਰ ਕਾ ਸਿੱਖ ਵਿਕਾਰ 'ਤੇ ਹੱਟ ਹੈ, ਸਤਿਗੁਰ ਸਿੱਖ ਕੋ ਨਾਮ ਧੰਨ ਦੇ ਗੁਰ ਕਾ ਸਿੱਖ ਵਡਭਾਗੀ ਹੈ। ਮਨਮੁਖ ਜਾਣ ਆਪਣੇ ਧੀਆਂ ਪੂਤ ਸੰਯੋਗ। ਧੀਆਂ ਅਤੇ ਪੁੱਤਰਾਂ ਦੇ ਸੰਯੋਗ ਨੂੰ ਮਨਮੁੱਖ ਬੰਦਾ ਆਪਣੇ ਕਰਕੇ ਜਾਣਦਾ, ਮਿਲਦੇ ਤਾਂ ਇਹ ਸੰਯੋਗ ਕਰਕੇ ਨੇ। ਜਿਵੇਂ ਲੈਣਾ ਹੋਵੇ ਕਿਸੇ ਪਾਸੋਂ, ਆਪਾਂ ਇਕੱਠੇ ਹੋ ਹੀ ਜਾਂਦੇ ਹਾਂ ਵੀ ਫਲਾਨੇ ਬੰਦੇ ਤੋਂ ਕੋਈ ਚੀਜ਼ ਲੈਣੀ ਆ, ਫਲਾਨੇ ਬੰਦੇ ਨੂੰ ਦੇਣਾ। ਜਿਵੇਂ ਨੌਕਰੀ ਕਰਦਾ ਕੋਈ ਆਪਣੀ ਜੌਬ 'ਤੇ ਜਾਂਦਾ, ਸੋ ਜੌਬ 'ਤੇ ਜਾਣ ਕਰਕੇ ਉੱਥੇ 15-20-50-100-500-1000 ਬੰਦਾ ਹੁੰਦਾ, ਉਹਨਾਂ ਨਾਲ ਸਾਡਾ ਸਹਿਚਾਰ ਬਣ ਜਾਂਦਾ, ਇਹ ਸਾਡੇ ਮਹਿਕਮੇ ਦਾ ਬੰਦਾ, ਇਹ ਸਾਡੇ ਉੱਥੇ ਕੰਮ ਕਰਦਾ। ਉੱਥੇ ਵੀ ਆਪਣੇ ਮੇਲੀ ਬਣ ਜਾਂਦੇ ਨੇ, ਬਹੁਤ ਜ਼ਿੰਦਗੀ ਦੇ ਬਹੁਤ ਸਾਲ ਇਕੱਠੇ ਲੰਘਾਉਂਦੇ ਆ। ਇਸੇ ਤਰ੍ਹਾਂ ਪਰਿਵਾਰ ਦੇ ਵਿੱਚ ਵੀ ਸਾਡਾ ਇੱਕ ਦੂਜੇ ਤੋਂ ਪਿਛਲੇ ਜਨਮਾਂ ਦਾ ਲੈਣਾ ਦੇਣਾ ਹੋਣ ਕਰਕੇ ਆਪਾਂ ਇਕੱਠੇ ਹੋ ਜਾਂਦੇ ਹਾਂ। ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਤਾਂ ਸੰਯੋਗ ਹੈ, ਜਦੋਂ ਇਹਦਾ ਵਿਯੋਗ ਹੋਇਆ ਤਾਂ ਬਹੁਤ ਪਛਤਾਵਾ ਹੁੰਦਾ ਮਨ ਨੂੰ। ਨਾਰੀ ਦੇਖ ਵਿਗਾਸੀ ਹੈ ਨਾਲੇ ਹਰਖ ਸੋਗ। ਹੁਣ ਇਸਤਰੀ ਨੂੰ ਵੇਖ ਕੇ ਬਹੁਤ ਖੁਸ਼ ਹੁੰਦਾ, ਇਸ ਕਰਕੇ ਉਹਦੇ ਨਾਲ ਹੀ ਹਰਖ ਅਤੇ ਸੋਗ ਲੱਗਿਆ ਰਹਿੰਦਾ। ਬਸ ਇੱਥੇ ਕੁ ਤੱਕ ਬੰਦੇ ਦੀ ਖੜੋਤ ਹੈ ਮਨ ਦੀ, ਮਨ ਦੇ ਵਿੱਚ ਬਸ ਇੱਥੇ ਕੁ ਤੱਕ ਖੜ ਕੇ ਕਦੇ ਹਰਖ, ਕਦੇ ਸੋਗ, ਕਦੇ ਖੁਸ਼ੀ, ਕਦੇ ਗਮੀ, ਇਹ ਸਾਰੀਆਂ ਚੀਜ਼ਾਂ ਇਹਦੇ ਨਾਲ ਬਣੀਆਂ ਹੀ ਰਹਿੰਦੀਆਂ ਜੀਵ ਦੇ ਨਾਲ। ਅਤੇ ਜਿਹੜੇ ਗੁਰਮੁਖ ਨੇ ਫਿਰ ਉਹ ਆਪਣਾ ਜੀਵਨ ਕਿਵੇਂ ਬਤੀਤ ਕਰਦੇ ਨੇ? ਸਤਿਗੁਰੂ ਕਹਿੰਦੇ ਤੁਹਾਨੂੰ ਦੋਨੋਂ ਪੱਖ ਦੱਸ ਦਿੰਦੇ ਆ। ਤੁਸੀਂ ਘਰ ਵਿੱਚ ਵੀ ਰਹਿਣਾ ਗੁਰਸਿੱਖਾਂ ਨੇ, ਪਰ ਲੋਕਾਂ ਵਾਂਗੂ ਆਹ ਹਰਖ ਅਤੇ ਸੋਗ ਵਿੱਚ ਵਿਆਪਤ ਨਹੀਂ ਹੋਣਾ। ਗੁਰਮੁਖ ਸ਼ਬਦ ਰੰਗਾਵਲੇ ਐਨਸ ਹਰ ਰਸ ਭੋਗ। ਜਿਹੜੇ ਗੁਰਮੁਖ ਜਾਂਦੇ ਹੋ ਮੁਖੀ ਗੁਰਾਂ ਦੇ ਉਪਦੇਸ਼ ਦੁਆਰਾ ਦਿਨ ਰਾਤ ਵਾਹਿਗੁਰੂ ਨਾਮ ਰਸ ਨੂੰ ਭੋਗ ਕੇ ਸੰਸਾਰ ਵਿੱਚ ਆਨੰਦ 'ਚ ਹੀ ਰਹਿੰਦੇ ਨੇ। ਐਨ ਇਸ ਰਾਤ ਦਿਨ ਇੱਕ ਰਸ ਆਨੰਦ 'ਚ ਰਹਿੰਦੇ ਨੇ। ਸ਼ਬਦ ਰੰਗਾਵਲੇ ਸ਼ਬਦ ਵਿੱਚ ਹੀ ਰੰਗੇ ਰਹਿੰਦੇ ਨੇ ਉਹ ਮੁਖੀ ਗੁਰਾਂ ਤੋਂ ਉਪਦੇਸ਼ ਲੈ ਕੇ। ਚਿੱਤ ਚਲੈ ਵਿਤ ਜਾਵਣੋ ਸਾਕਤ ਡੋਲ ਡੋਲ ਆਏ। ਚਲੇ ਜਾਣ ਵਾਲਾ ਜੋ ਵਿੱਤ ਹੁੰਦਾ ਧਨ ਹੈ ਉਸ ਵਿੱਚ ਚਿੱਤ ਚਲੈ ਤੋਂ ਭਾਵ ਚਿੱਤ ਚੰਚਲ ਹੋ ਰਿਹਾ ਮਾਇਆ ਦੇ ਵਿੱਚ। ਚਿੱਤ ਚਲੈ ਚਿੱਤ ਜਿਹੜਾ ਹੈ ਚਲੈ ਤੋਂ ਭਾਵ ਚੰਚਲ ਹੋ ਰਿਹਾ ਜਿਹੜਾ ਜਾਵਣੋ ਵਿੱਤ ਜੇ ਜਾਣ ਵਾਲਾ ਜਿਹੜਾ ਧਨ ਹੈ ਉਹਦੇ ਨਾਲ ਜੁੜ ਕੇ। ਸਾਕਤ ਬੰਦੇ ਦਾ ਮਨ ਹਮੇਸ਼ਾ ਡੋਲ ਵਾਂਗੂ ਡੋਲਦਾ ਹੀ ਰਹਿੰਦਾ। ਬਾਹਰ ਢੂੰਡ ਵਿਗੁਚੀ ਹੈ ਕਰਮ ਹੈ ਵਸਤ ਸੁਥਾਏ। ਸਰੀਰ ਘਰ ਦੇ ਵਿੱਚ ਸੁਥਾਏ ਜਿਹੜੀ ਸ੍ਰੇਸ਼ਟ ਅਥਾਨ ਅੰਤਹਿਕਰਨ ਹੈ ਅੰਤਹਿਕਰਨ ਦੇ ਵਿੱਚ ਜਿਹੜੀ ਆਤਮਕ ਵਸਤੂ ਹੈ ਉਹਨੂੰ ਨਹੀਂ ਦੇਖਦਾ ਪਰ ਭੁੱਲਿਆ ਹੋਇਆ ਜੀਵ ਬਾਹਰ ਜੰਗਲਾਂ ਵਿੱਚ ਢੂੰਡ ਕੇ ਵਿਗੁਚੀਆ ਤੋਂ ਭਾਵ ਖਰਾਬ ਹੀ ਹੋ ਰਿਹਾ। ਕਿਉਂਕਿ ਮਹਾਰਾਜ ਕਹਿੰਦੇ ਨੇ ਮਨ ਮੇਰਿਆ ਬਾਹਰ ਵਸਤ ਨਾ ਭਾਲ। ਇਹ ਬਾਹਰ ਨੂੰ ਕੀ ਭਾਲਦਾ ਹੈ? ਮਨ ਮੇਰਿਆ ਅੰਤਰ ਤੇਰਾ ਨਿਧਾਨ ਹੈ ਬਾਹਰ ਵਸਤ ਨਾ ਭਾਲ। ਬਾਹਰ ਢੂੰਡਣ ਤੇ ਛੂਟ ਪਰੇ ਗੁਰ ਘਰ ਹੀ ਮਾਹੇ ਦਿਖਾਇਆ ਥਾ। ਕਾਹੇ ਰੇ ਬਨ ਖੋਜਨ ਜਾਈ ਸਰਬ ਨਿਵਾਸੀ ਸਦਾ ਅਲੇਪਾ ਤੋਂ ਹੀ ਸੰਗ ਸਮਾਈ। ਪੋਪ ਮਧ ਜਿਉਂ ਵਾਸ ਵਸਤ ਹੈ ਮੁਕਰ ਮਾਹੇ ਜੈਸੇ ਛਾਈ। ਤੈਸੇ ਹੀ ਹਰ ਬਸੇ ਨਿਰੰਤਰ ਘੱਟ ਹੀ ਖੋਜੋ ਭਾਈ। ਹੁਣ ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਇਹ ਜਿਹੜਾ ਬਾਹਰ ਭਾਲਣ ਵਿੱਚ ਜੀਵ ਜ਼ਿਆਦਾ ਹਰ ਵਕਤ ਹੀ ਲੱਗਿਆ ਰਹਿੰਦਾ ਕਿ ਬਾਹਰ ਲੱਭ ਕੇ ਲਿਆਉਣਾ ਜੰਗਲਾਂ 'ਚੋਂ ਲੱਭ ਕੇ ਲਿਆਉਣਾ ਪਰਮਾਤਮਾ ਨੂੰ। ਮਨਮੁਖ ਹੋਂ ਮੈਂ ਕਰ ਮੁਸੀ ਗੁਰਮੁਖ ਪੱਲੇ ਪਾਏ। ਮਨਮੁਖ ਇਸਤਰੀ ਜਿਹੜੀ ਆ ਉਹ ਹੰਗਤਾ ਮਮਤਾ ਕਰਕੇ ਲੁੱਟੀ ਗਈ ਮੁਸੀ ਤੋਂ ਭਾਵ ਲੁੱਟੀ ਗਈ। ਗੁਰਮੁਖ ਇਸਤਰੀ ਨੇ ਗੁਰਾਂ ਦੁਆਰੇ ਆਤਮਕ ਵਸਤੂ ਨੂੰ ਬੁੱਧੀ ਰੂਪ ਪੱਲੇ ਵਿੱਚ ਨਿਮਰਤਾ ਨਾਲ ਪਾ ਲਿਆ। ਮਨਮੁਖ ਨੂੰ ਹੰਕਾਰ ਸੀ ਚੀਜ਼ ਨੀਵੇਂ ਹੋ ਕੇ ਲੈ ਲੈਂਦਾ ਤਾਂ ਚੰਗਾ ਸੀ ਪਰ ਨੀਵੇਂ ਹੋਣ ਦਾ ਆਦੀ ਨਹੀਂ। ਹੰਕਾਰ ਵਿੱਚ ਕਹਿੰਦਾ ਦੇ ਦਿਓ ਬੈਠੇ ਬਿਠਾਏ ਨੂੰ ਸਭ ਕੁਝ ਦੇ ਦਿਓ ਨਾ ਬਚਨ ਮੰਨਾਂ ਨਾ ਸੇਵਾ ਕਰਾਂ। ਮਹਾਰਾਜ ਕਹਿੰਦੇ ਅਸੀਂ ਤਾਂ ਉਹਨੂੰ ਦੇਣਾ ਜਿਹੜਾ ਬਚਨ ਮੰਨਦਾ ਸੇਵਾ ਕਰਦਾ। ਨਿਮਰਤਾ ਵੀ ਕੋਈ ਚੀਜ਼ ਹੁੰਦੀ ਹੈ ਨਿਮਰਤਾ ਤੋਂ ਬਿਨਾਂ ਬੁੱਧੀ ਰੂਪ ਪੱਲੇ 'ਚ ਨਾਮ ਦੀ ਦਾਤ ਨਹੀਂ ਪੈਂਦੀ। ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੰਕਾਰ ਤੈਨੂੰ ਕਾਹਦਾ ਹੋਇਆ ਹੋਇਆ? ਮਨੁੱਖ ਨੂੰ ਪੁੱਛਦੇ ਨੇ ਫਿਰ ਸਮਝਾਉਂਦੇ ਵੀ ਨੇ। ਸਾਕਤ ਨਿਰਗੁਣ ਆ ਰਿਹਾ ਆਪਣਾ ਮੂਲ ਪਛਾਣ। ਮਹਾਰਾਜ ਕਹਿੰਦੇ ਔਗੁਣਾਂ ਵਾਲੇ ਮਨਮੁਖ ਬੰਦਿਆ ਇਹ ਜਿਸ ਸਰੀਰ ਦਾ ਤੂੰ ਮਾਣ ਕਰਦਾ ਹੈ ਇਸ ਆਪਣੇ ਸਰੀਰ ਦਾ ਤੂੰ ਜਿਹੜਾ ਮੁੱਢ ਹੈ ਉਹ ਤਾਂ ਪਛਾਣ। ਤੇਰੀ ਬਣਤਰ ਕਿਵੇਂ ਬਣੀ ਹੈ ਪੈਦਾ ਕਿਵੇਂ ਹੋਇਆ? ਮਾਂ ਕੀ ਰਕਤ ਪਿਤਾ ਬਿੰਦ ਧਾਰਾ ਤੋਂ ਪੈਦਾ ਹੋਇਆ ਫਿਰ ਤੂੰ ਮਾਤਾ ਦੇ ਉਦਰ ਦੇ ਵਿੱਚ ਪੁੱਠਾ ਲਟਕਦਾ ਰਿਹਾ ਹੌਲੀ ਹੌਲੀ ਮਾਸ ਦਾ ਗੋਲਾ ਜਿਹਾ ਬਣਿਆ ਫਿਰ ਹੋਰ ਵੱਡਾ ਫਿਰ ਹੱਥ ਪੈਰ ਜੇ ਬਣੇ ਫਿਰ ਅੰਦਰ ਜੋਤ ਰੱਖੀ ਫਿਰ ਕਿਤੇ ਉੱਥੇ ਸਿਮਰਨ ਕਰਦਾ ਸੀ ਬਾਹਰ ਕੱਢ ਲਓ ਮੈਨੂੰ ਇਹ ਨਰਕ ਦੇ ਵਿੱਚੋਂ ਸਵਾਸ ਸਵਾਸ ਸਿਮਰਨ ਕਰਾਂਗਾ ਤੁਹਾਡਾ। ਮਹਾਰਾਜ ਕਹਿੰਦੇ ਨੇ ਇਹ ਅੱਠ ਧਾਤਾਂ ਦਾ ਬਣਿਆ ਹੋਇਆ ਸਰੀਰ ਜਿਹੜਾ ਹੈ ਸੋ ਇਹਦੇ ਵਿੱਚ ਸਰੀਰ ਦੇ ਵਿੱਚ ਜਿਹੜੀ ਸਾਰੀ ਚਮੜੀ ਹੈ ਹੱਡ ਮਾਸ ਖੂਨ ਮਿੱਜ ਸੋ ਰੋਮ ਨਾੜੀਆਂ ਵੀਰਜਾਦਕ ਇਹ ਸਾਰੀਆਂ ਚੀਜ਼ਾਂ ਕਰਕੇ ਤੇਰਾ ਸਰੀਰ ਬਣਿਆ ਹੈ। ਸਰੀਰ ਦੇ ਵਿੱਚ ਹੈ ਕੀ ਜਿਹੜਾ ਇਹਦਾ ਮਾਣ ਕਰਨਾ ਹੈ? ਅੱਖਾਂ 'ਚੋਂ ਗਿੱਡ ਹੈ ਕੰਨਾਂ 'ਚੋਂ ਗੰਦਗੀ ਨੱਕ 'ਚੋਂ ਗੰਦਗੀ ਮੁੱਖ 'ਚੋਂ ਗੰਦਗੀ ਫਿਰ ਮਲ ਮੂਤਰ ਆਦਿਕ ਵੀ ਗੰਦਗੀ ਸਰੀਰ ਦਾ ਮੁੜਕਾ ਵੀ ਗੰਦਗੀ ਇਹਦਾ ਕਾਹਦਾ ਮਾਣ ਕਰਨਾ? ਸਤਿਗੁਰੂ ਉਹਦੇ ਜਿਹੜੇ ਹੰਕਾਰ ਦੇ ਮੀਟਰ ਨੂੰ ਥੱਲੇ ਕਰਦੇ ਨੇ ਕਿ ਇੰਨਾ ਵੀ ਕੀ ਮਾਣ ਹੰਕਾਰ ਕਰੀ ਫਿਰਦਾ ਕੀ ਸਮਝਦਾ ਤੂੰ ਆਪਣੇ ਆਪ ਨੂੰ? ਆਪ ਹੀ ਦੱਸਦੇ ਨੇ ਹੁਣ ਰਕਤ ਬਿੰਦ ਕਾ ਇਹੋ ਤਨੋ ਅਗਨੀ ਪਾਸ ਪਿਰਾਣ। ਮਾਤਾ ਦੀ ਰਕਤ ਅਤੇ ਪਿਤਾ ਦੀ ਬਿੰਦ ਕਰਕੇ ਧਾਤ ਕਰਕੇ ਸਰੀਰ ਬਣਿਆ ਫਿਰ ਚੀਖਾ ਦੀ ਅੱਗ ਕੋਲ ਪਹੁੰਚਿਆ ਹੀ ਪ੍ਰਾਣ ਪਛਾਣਨਾ ਕਰ ਬਸ ਇੱਕ ਦਿਨ ਤਾਂ ਫਿਰ ਮੜੀਆਂ 'ਚ ਹੀ ਜਾਣਾ ਜਦ ਲੱਕੜਾਂ 'ਤੇ ਸੜੇਗਾ ਜਾਂ ਭੱਠੀ 'ਤੇ ਸੜੇਗਾ। ਮੁੜ ਕੇ ਤਾਂ ਸਰੀਰ ਜਿਹੜਾ ਹੈ ਸਵਾਹੀ ਬਣ ਜਾਂਦਾ ਬਾਤ ਦੇ ਵਿੱਚ। ਪਾਵਣਾ ਕਹਿ ਬਸ ਦੇਹੋਰੀ ਮਸਤਕ ਸੱਚ ਨੀਸਾਣ। ਇਹ ਜਿਹੜੀ ਦੇਹ ਆ ਨਾ ਪਵਣਾ ਤੋਂ ਭਾਵ ਪ੍ਰਾਣਾਂ ਦੇ ਵਸੀਕਾਰ ਹੈ। ਜਿਸ ਵੇਲੇ ਪ੍ਰਾਣ ਸਰੀਰ 'ਚੋਂ ਨਿਕਲ ਗਏ ਤਾਂ ਇਹਨੇ ਅਗਨ ਭੇਟਾ ਹੋ ਜਾਣਾ। ਮੱਥੇ ਉੱਪਰ ਜਿਹੜਾ ਲੇਖ ਲਿਖਿਆ ਹੋਇਆ ਉਹੀ ਸੱਚਾ ਹੈ ਅਸਲ ਵਿੱਚ। ਬਹੁਤਾ ਜੀਵਨ ਮੰਗੀ ਹੈ, ਮੋਆ ਨਾ ਲੋੜ ਹੈ ਕੋਏ। ਹਰੇਕ ਕੋਈ ਕਹਿੰਦਾ ਮੈਂ ਜ਼ਿਆਦਾ ਲੰਬੀ ਉਮਰ ਹੋਵੇ, ਹੋਰ ਜ਼ਿਆਦਾ ਲੰਬੀ ਉਮਰ ਹੋਵੇ। ਮਰਨਾ ਤਾਂ ਕੋਈ ਚਾਹੁੰਦਾ ਹੀ ਨਹੀਂ ਨਾ ਹੈ, ਪਰ ਸਤਿਗੁਰੂ ਮਹਾਰਾਜ ਕਹਿੰਦੇ ਇਹ ਚੀਜ਼ ਦੀ ਇੱਛਾ ਨਾਲੋਂ ਦੂਜੀ ਚੀਜ਼ ਜ਼ਿਆਦਾ ਵਧੀਆ। ਸੁੱਖ ਜੀਵਨ ਤੇ ਸਿਆਖੀ ਹੈ, ਜਿਸ ਗੁਰਮੁਖ ਵਸਿਆ ਸੋਏ। ਜਿਸ ਗੁਰਮੁਖ ਦੇ ਹਿਰਦੇ 'ਚ ਵਾਹਿਗੁਰੂ ਵਸ ਗਿਆ ਆ ਕੇ ਪਰਮਾਤਮਾ, ਉਹਦਾ ਜਿਉਣਾ ਹੀ ਸੁੱਖ ਸਹਿਤ ਕਥਨ ਕੀਤਾ ਜਾਂਦਾ। ਲੰਬੀ ਉਮਰ ਸੱਪ ਦੀ ਬਥੇਰੀ ਹੈ, ਕਾਂ ਦੀ ਬਥੇਰੀ ਲੰਬੀ ਉਮਰ ਹੈ। ਕਾਂ ਜਦ ਤੱਕ ਰਹੂਗਾ ਦੁਨੀਆਂ 'ਚ ਗੰਦਗੀ ਖਾਂਦਾ ਰਹੂ, ਇਸੇ ਤਰ੍ਹਾਂ ਨਿੰਦਕ ਕਾਂ ਵਰਗਾ ਹੁੰਦਾ। ਸੱਪੈ ਦੁੱਧ ਪਿਆਈਆ ਅੰਦਰ ਵਿਸਨ ਕੋਰ। ਮਹਾਰਾਜ ਕਹਿੰਦੇ ਨੇ ਮਨਮੁਖ ਦੀ ਜ਼ਿੰਦਗੀ ਸਰਪ ਜੈਸੇ ਅਰਜਾਰੀ ਹੈ। ਸੱਪ ਦੀ ਉਮਰ ਜਿਵੇਂ ਜ਼ਹਿਰ ਘੋਲਦਿਆਂ ਘੋਲਦਿਆਂ ਲੰਘ ਜਾਂਦੀ ਹੈ, ਇਸੇ ਲੰਬੀ ਉਮਰ ਕਰਨੀ ਕੀ ਆ? ਅਸਲ ਵਿੱਚ ਉਹ ਉਮਰ ਹੈ ਸੋ ਸੁਖੀਆ ਧੰਨ ਉਸ ਜਨਮਾ ਨਾਨਕ ਤਿਸ ਬਲਿਹਾਰੀ, ਨਾਮ ਜਪਣ ਵਾਲਿਆਂ ਤੋਂ ਬਲਿਹਾਰ ਜਾਈਏ। ਤਾਂਹੀਓ ਮਹਾਰਾਜ ਨੇ ਇਹ ਸ਼ਬਦ ਉਚਾਰਿਆ, ਟੋਡੀ ਮਹੱਲਾ ਪੰਜਵਾਂ, ਹਰ ਬਿਸਰਤ ਸਦਾ ਖੁਹਾਰੀ। ਤਾਂ ਕਹੋ ਧੋਖਾ ਕਹਾਂ ਵਿਆਪੈ, ਜਾ ਕਹੋ ਓਟ ਤੁਹਾਰੀ। ਵਾਹਿਗੁਰੂ ਨਾਮ ਨੂੰ ਵਿਸਾਰ ਕੇ ਕਦੇ ਵੀ ਜੀਵ ਜਿਹੜਾ ਸੁੱਖ ਦੀ ਪ੍ਰਾਪਤੀ ਨਹੀਂ ਕਰ ਸਕਦਾ। ਨਾਮ ਵੀ ਹੋਣੇ ਕਿਆ ਗਣੀ, ਜਿਸ ਹਰ ਗੁਰ ਦਰਸ਼ਨ ਹੋਏ। ਜਿਹੜੇ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਨੇ, ਜਿਨ੍ਹਾਂ ਨੂੰ ਹਰੀ ਸਰੂਪ ਗੁਰਾਂ ਦਾ ਦਰਸ਼ਨ ਵੀ ਨਹੀਂ ਹੋਇਆ, ਕਦੇ ਦਰਸ਼ਨ ਕਰਨੇ ਵੀ ਆਏ ਮਹਾਰਾਜ ਦੇ, ਕਦੇ ਨਾਮ ਵੀ ਨਹੀਂ ਜਪਿਆ, ਉਹਨਾਂ ਨੂੰ ਜਿਉਂਦਿਆਂ ਵਿੱਚ ਕੀ ਗਿਣਨਾ? ਨਾਮ ਵੀ ਹੋਣੇ ਕਿਆ ਗਣੀ? ਮਹਾਰਾਜ ਕਹਿੰਦੇ ਉਹ ਤਾਂ ਮੁਰਦਿਆਂ ਦੇ ਤੁਲ ਨੇ ਲੋਕ। ਆਤ ਸੁੰਦਰ ਕੁਲੀਨ ਚਤੁਰ ਮੁਖ ਗਿਆਨੀ ਤਲਵੰਤ, ਮ੍ਰਿਤਕ ਕਹੀ ਹੈ ਨਾਨਕਾ ਜਿਹ ਪ੍ਰੀਤ ਨਹੀਂ ਭਗਵੰਤ। ਸੋ ਮਹਾਰਾਜ ਸੱਚੇ ਪਾਤਸ਼ਾਹ ਇਸ ਤਰ੍ਹਾਂ ਫਰਮਾਉਂਦੇ ਨੇ, ਜਿਵੇਂ ਜਿਉਂ ਸੁਪਨੈ ਨਿਸ ਭੁੱਲੀ ਹੈ ਜਬ ਲਗ ਨਿੰਦਰਾ ਹੋਏ। ਜਿਵੇਂ ਨਿਸ ਹੁੰਦਾ ਰਾਤ, ਜਿਉਂ ਸੁਪਨੈ ਨਿਸ ਭੁੱਲੀ ਹੈ, ਨਿਸ ਰਾਤ ਨੂੰ ਸੁਪਨੇ ਵਿੱਚ ਆਦਮੀ ਭੁੱਲਿਆ ਫਿਰਦਾ ਰਹਿੰਦਾ, ਭਟਕਿਆ ਰਹਿੰਦਾ, ਜਬ ਲਗ ਨਿੰਦਰਾ ਹੋਏ, ਜਦੋਂ ਤੱਕ ਨੀਂਦ ਦੇ ਵੱਸ ਵਿੱਚ ਹੁੰਦਾ। ਉਸੇ ਤਰ੍ਹਾਂ ਇਹ ਜੀਵ ਜਦ ਤੱਕ ਅਵਿਦਿਆ ਰੂਪੀ ਨੀਂਦ ਦੇ ਵੱਸ ਵਿੱਚ ਹੁੰਦਾ, ਉਦੋਂ ਤੱਕ ਅਵਸਥਾ ਰੂਪੀ ਰਾਤ, ਜਿਹੜੀ ਉਮਰਾ ਰੂਪੀ ਰਾਤ ਵਿੱਚ ਸੰਸਾਰ ਰੂਪ ਸੁਪਨੇ ਵਿੱਚ ਭੁੱਲਿਆ ਭਟਕੇ ਹੀ ਫਿਰਦਾ ਰਹਿੰਦਾ। ਜਿਵੇਂ ਆਪਾਂ ਸੁੱਤੇ ਹੁੰਦੇ, ਸੁਪਨੇ 'ਚ ਖਰਾਬ ਹੁੰਦੇ, ਜੋ ਜਾਗ ਆ ਗਈ ਫਿਰ ਸ਼ੁਕਰ ਮਨਾਉਂਦੇ ਹਾਂ, ਸ਼ੁਕਰ ਆ ਰਾਤ ਤੱਕ ਕੋਈ ਬੰਦਾ ਹੈ ਜਾਂ ਮਗਰ ਪਿਆ ਸੁਪਨੇ 'ਚ, ਸਾਰੀ ਰਾਤ ਭਜਾਈ ਰੱਖਿਆ, ਜਾਂ ਸੁਪਨੇ 'ਚ ਕੋਈ ਡਰਾਉਣੀ ਚੀਜ਼ ਆ ਗਈ, ਕਿਹਾ ਜਾ ਵੀ ਸੁਪਨਾ ਆ ਸਕਦਾ। ਕਹਿਣ ਤੋਂ ਭਾਵ ਜਦੋਂ ਨੀਂਦ ਖੁੱਲ੍ਹੀ ਤਾਂਹੀਓ ਖਹਿੜਾ ਛੁੱਟਿਆ। ਇਸੇ ਤਰ੍ਹਾਂ ਸਤਿਗੁਰੂ ਕਹਿੰਦੇ ਨੇ ਜਿਉਂਦੇ ਜੀ ਇਨਸਾਨ ਜਿਹੜਾ ਹੈ ਵਿਦਿਆ ਰੂਪੀ ਨੀਂਦ ਵਿੱਚ ਸੁੱਤਾ ਪਿਆ, ਸਾਰੀ ਜ਼ਿੰਦਗੀ ਭੱਜਿਆ ਹੀ ਰਹਿੰਦਾ, ਕਿਸ ਤੋਂ ਡਰ ਗਿਆ, ਕਿਸ ਨੂੰ ਡਰਾ ਲਿਆ, ਕਿਸੇ ਕੋਈ ਗੱਲ, ਕਦੇ ਕੋਈ ਗੱਲ, ਕਮਾਉਂਦਾ ਲੰਘ ਜਾਂਦਾ ਸਾਰੀ ਜ਼ਿੰਦਗੀ, ਫਿਰ ਪੈਸੇ ਘੱਟ ਗਏ, ਕਦੇ ਵੱਧ ਗਏ, ਕਦੇ ਆਹ ਹੋ ਗਿਆ, ਕਦੇ ਉਹ ਹੋ ਗਿਆ। ਕਹਿੰਦੇ ਜਦੋਂ ਸਰੀਰ ਫਿਰ ਛੱਡਦਾ, ਉਮਰਾਂ ਰੂਪੀ ਅਵਸਥਾ ਮੁੱਕਦੀ, ਨੀਂਦ ਮੁੱਕੀ, ਜਦੋਂ ਖੁੱਲ੍ਹੀਆਂ ਅੱਖਾਂ ਮਰਨ ਤੋਂ ਬਾਅਦ, ਫਿਰ ਹੀ ਇਹ ਸੰਸਾਰ ਤੋਂ ਖਹਿੜਾ ਛੁੱਟਦਾ, ਜੀਵ ਦਾ ਫਿਰ ਦੇਖਦਾ, ਉਸ ਵਕਤ ਫਿਰ ਕਿਤੇ ਸੋਝੀ ਪੈਦਾ ਹੁੰਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਇਸੇ ਪ੍ਰਕਾਰ, ਇਉਂ ਸਰਪਣ ਕਹਿ ਬਸ ਜੀਅੜਾ, ਅੰਤਰ ਹਉਮ ਮੈਂ ਦੋਏ। ਜਿਵੇਂ ਸੱਪਾਂ ਦੇ ਵੱਸ ਪੈ ਕੇ ਮਨੁੱਖ ਦੁਖੀ ਹੁੰਦਾ ਨਾ, ਇਸੇ ਤਰ੍ਹਾਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਸੱਪਾਂ ਦੇ ਵਿੱਚ ਅਤੇ ਮਾਇਆ ਰੂਪ ਸਪਣੀ ਦੇ ਵੱਸ ਪੈ ਕੇ ਜੀਵ ਦੁਖੀ ਹੁੰਦਾ। ਜੀਵ ਦੇ ਅੰਦਰ ਹੰਕਤਾ ਮਮਤਾ ਦੋਵੇਂ ਲੱਗੀਆਂ ਰਹਿੰਦੀਆਂ ਹਮੇਸ਼ਾ, ਇਹਨਾਂ ਤੋਂ ਛੁਟਕਾਰਾ ਕਿਵੇਂ ਹੋ ਜੇ? ਇਹ ਸੁਪਨਾ ਸੰਸਾਰ, ਇਹ ਅਵਿਦਿਆ, ਇਹ ਸੱਪ, ਇਹ ਸਪਣੀ, ਬਹੁਤ ਕੁਛ ਹੈ। ਗੁਰਮਤਿ ਹੋਏ ਵਿਚਾਰੀ ਹੈ, ਸੁਪਨਾ ਇਹੋ ਜਗ ਲੋਏ। ਮਹਾਰਾਜ ਕਹਿੰਦੇ ਜੇ ਗੁਰੂ ਦੀ ਸਿੱਖਿਆ ਪ੍ਰਾਪਤ ਹੋਵੇ ਤਾਂ ਇਉਂ ਵਿਚਾਰੀਦਾ ਕਿ ਇਹ ਜਗਤ ਸੁਪਨੇ ਦੇ ਨਜ਼ਾਰੇ ਵਾਂਗੂ ਮਿਥਿਆ ਹੈ। ਸੁਪਨਾ ਇਹੋ ਜਗ ਲੋਏ ਤੋਂ ਭਾਵ ਨਜ਼ਾਰਾ, ਇਹ ਜਗਤ ਦੇ ਜਿੰਨੇ ਲੋਕ ਨੇ ਜਾਂ ਜਗਤ ਵਿੱਚ ਜਿਹੜੇ ਇੰਦਰ ਲੋਕ, ਸ਼ਿਵ ਲੋਕ, ਬ੍ਰਹਮ ਲੋਕ, ਸਾਰੇ ਸੁਪਨੇ ਵਾਂਗੂ ਮਿਥਿਆ ਹੀ ਮਿਥਿਆ ਨੇ, ਝੂਠਾ ਹੀ ਸਾਰਾ ਕੁਛ ਹੈ। ਅਗਨ ਮਰੈ ਜਲ ਪਾਈ ਹੈ, ਜਿਵੇਂ ਪਾਣੀ ਪਾਉਣ ਨਾਲ ਅੱਗ ਜਿਹੜੀ ਹੈ ਮਰੈ, ਅਗਨ ਮਰੈ ਜਲ ਪਾਈ ਹੈ, ਜਿਵੇਂ ਅੱਗ ਬੁੱਝ ਜਾਂਦੀ ਹੈ, ਮਰੈ ਤੋਂ ਭਾਵ ਬੁੱਝ ਜਾਂਦੀ ਹੈ, ਇਸੇ ਤਰ੍ਹਾਂ ਹੀ ਵਸਤੂ ਵਿਚਾਰ ਰੂਪ ਜਲ ਦੇ ਪਾਣੀ ਨਾਲ ਕਾਮ ਰੂਪ ਅੱਗ ਬੁੱਝ ਜਾਂਦੀ, ਸੰਤੋਖ ਰੂਪ ਜਲ ਦੇ ਪਾਣੀ ਨਾਲ, ਅਤੇ ਸੋ ਇਸ ਤਰ੍ਹਾਂ ਦੇ ਵਿਚਾਰ ਕਰਨ ਨਾਲ ਤ੍ਰਿਸ਼ਨਾ ਰੂਪੀ ਅੱਗ ਬੁੱਝ ਜਾਂਦੀ ਹੈ। ਖੇਮਾ ਰੂਪ ਜਲ ਦੇ ਪਾਉਣ ਨਾਲ ਕ੍ਰੋਧ ਰੂਪ ਅਗਨੀ ਬੁੱਝ ਜਾਂਦੀ ਹੈ। ਕਿਵੇਂ ਜੀ? ਜਿਉਂ ਬਾਰਿਕ ਦੁੱਧ ਹੈ ਮਾਏ, ਜਿਵੇਂ ਬਾਲਕ ਮਾਂ ਦਾ ਦੁੱਧ ਪੀ ਕੇ ਚੁੱਪ ਕਰ ਜਾਂਦਾ, ਇਸੇ ਤਰ੍ਹਾਂ ਬਾਰਕ ਜਿਹੜਾ ਮਨ ਹੈ ਸਾਡਾ, ਇਹ ਬਿੱਲ ਲਾਟ ਕਰਦਾ ਰਹਿੰਦਾ, ਔਖਾ ਹੁੰਦਾ ਰਹਿੰਦਾ, ਤੜਫਦਾ ਰਹਿੰਦਾ, ਇਹ ਚੁੱਪ ਹੀ ਨਹੀਂ ਕਰਦਾ, ਚੁੱਪ ਹੀ ਨਹੀਂ ਕਰਦਾ। ਪਰ ਜਦੋਂ ਇਹ ਮਨ ਰੂਪੀ ਬਾਲਕ ਨੂੰ ਗੁਰ ਉਪਦੇਸ਼ ਰੂਪ ਦੁੱਧ ਮਿਲ ਜੇ ਤਾਂ ਸ਼ਾਂਤ ਹੁੰਦਾ, ਫਿਰ ਇਹ ਮਨ ਸ਼ਾਂਤੀ ਸਰੂਪ ਹੋ ਜਾਂਦਾ। ਮਨ ਨੂੰ ਹੀ ਸਮਝਾਉਣਾ ਘੜੀਆ, ਸ਼ਬਦ ਸੱਚੀ ਟਕਸਾਲ, ਮਨ ਨੂੰ ਬਾਣੀ ਦੀ ਕਥਾ ਨਾਲ, ਕੀਰਤਨ ਨਾਲ, ਗੁਰਬਾਣੀ ਦੀ ਵਿਚਾਰ ਨਾਲ ਘੜਿਆ ਜਾਂਦਾ ਹੌਲੀ ਹੌਲੀ। ਜਦੋਂ ਮਨ ਦੇ ਸਾਰੇ ਫੁਰਨੇ ਮੁੱਕ ਜਾਂਦੇ ਨੇ, ਗੁਰੂ ਸਾਹਿਬ ਜਵਾਬ ਦੇ ਦਿੰਦੇ ਸਾਰੇ, ਮਨ ਗਿਆਨ ਸੰਯੁਕਤ ਹੋ ਕੇ ਟਿਕ ਜਾਂਦਾ। ਗਿਆਨ ਕਾ ਬੱਧਾ ਮਨ ਰਹੈ, ਗੁਰਬਿਨ ਗਿਆਨ ਨਾ ਹੋਏ। ਬਿਨ ਜਲ ਕਮਲ ਸੋ ਨਾ ਥੀਐ, ਬਿਨ ਜਲ ਮੀਨ ਮਰਾਏ। ਜਿਵੇਂ ਪ੍ਰਤੱਖ ਪਾਣੀ ਤੋਂ ਬਿਨਾਂ ਕਮਲ ਦਾ ਫੁੱਲ ਨਹੀਂ ਹੁੰਦਾ, ਅਤੇ ਪਾਣੀ ਤੋਂ ਬਿਨਾਂ ਮੱਛੀ ਵੀ ਮਰ ਜਾਂਦੀ ਹੈ, ਇਸੇ ਤਰ੍ਹਾਂ ਨਾਮ ਜਲ ਤੋਂ ਬਿਨਾਂ ਸ਼ੁਭ ਗੁਣਾਂ ਰੂਪੀ ਕਮਲ ਫੁੱਲ ਨਹੀਂ ਹੁੰਦੇ, ਅਤੇ ਆਤਮ ਜਲ ਤੋਂ ਬਿਨਾਂ ਜਗਿਆਸੂ ਦੀ ਬੁੱਧੀ ਰੂਪ ਮੱਛੀ ਮਰ ਜਾਂਦੀ ਹੈ। ਜਦੋਂ ਤੱਕ ਜਗਿਆਸੂ ਸੰਗਤ ਵਿੱਚ ਰਹਿ ਕੇ ਨਾਮ ਜਪੀ ਜਾਂਦਾ ਹੈ, ਉਦੋਂ ਤੱਕ ਇਹ ਪ੍ਰਫੁੱਲਤ ਰਹਿੰਦਾ, ਉਦੋਂ ਤੱਕ ਮੰਨੋ ਕਿ ਜਿਵੇਂ ਬਾਲਕ ਨੂੰ ਦੁੱਧ ਮਿਲ ਜਾਏ ਚੁੱਪ ਕਰ ਜਾਂਦਾ, ਕਿਉਂਕਿ ਮਨ ਖੁਰਾਕ ਮੰਗਦਾ ਨਾਮ ਦੀ, ਬਾਣੀ ਦੀ। ਲੋਕ ਇਹਨੂੰ ਖਵਾਈ ਜਾਂਦੇ ਹੋਰ ਹੀ ਚੀਜ਼ਾਂ, ਉੱਥੇ ਸ਼ਾਂਤੀ ਹੈ, ਉੱਥੇ ਸੁੱਖ ਹੈ, ਬਹੁਤ ਤਰ੍ਹਾਂ ਦੀਆਂ ਚੀਜ਼ਾਂ ਖਵਾ 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 ਕੇ ਪਹਿਨਾ ਕੇ, ਕਹਿੰਦੇ ਮਨ ਨੂੰ ਨਹੀਂ ਸ਼ਾਂਤੀ ਆਈ, ਸਭ ਕੁਝ ਖਾ ਪੀ ਲਿਆ। ਮਨ ਨੂੰ ਸ਼ਾਂਤੀ ਕਿਵੇਂ ਆਵੇ ਜਦੋਂ ਤੱਕ ਮਨ ਨੂੰ ਆਪਾਂ ਮਨ ਦੀ ਖੁਰਾਕ ਨਹੀਂ ਦਿੰਦੇ? ਹੁਣ ਛੋਟੇ ਜਿਹੇ ਬੱਚੇ ਲਈ ਮਹਾਰਾਜ ਕਹਿੰਦੇ, ਜਿਉਂ ਬਾਰਿਕ ਦੁੱਧ ਹੈ ਮਾਏ। ਬਾਲਕ ਹੈ, 2 ਮਹੀਨੇ 3 ਮਹੀਨੇ ਦਾ ਰੋਂਦਾ ਰੋਂਦਾ ਰੋਂਦਾ, ਉਹਨੂੰ ਕਹਵਾ ਸੇਬ ਲੈ ਲਾ, ਕੇਲਾ ਲੈ ਲਾ, ਸੰਗਤਰਾ ਲੈ ਲਾ, ਆ ਰੋਟੀ ਲੈ ਲੈ, ਬ੍ਰੈਡ ਲੈ ਲੈ, ਬਿਸਕੁਟ ਲੈ ਲੈ, ਭਾਵੇਂ 1000 ਚੀਜ਼ ਰੱਖ ਦਿਓ, ਪਰ ਉਹ ਬੱਚਾ ਹੈ ਹੀ ਦੁੱਧ ਦੇ ਆਸਰੇ। ਜਿਉਂ ਹੀ ਮਾਤਾ ਨੇ ਦੁੱਧ ਪਿਆਇਆ, ਉਹ ਸ਼ਾਂਤ ਹੋ ਕੇ ਸੌਂ ਗਿਆ। ਸੋ ਮਹਾਰਾਜ ਕਹਿੰਦੇ, ਇਸੇ ਤਰ੍ਹਾਂ ਮਨੁੱਖ ਤੜਫੀ ਜਾਂਦਾ ਤੜਫੀ ਜਾਂਦਾ, ਮਨ ਰੂਪੀ ਬਾਰਕ ਹੈ। ਰਾਜਾ ਬਾਲਕ ਨਗਰੀ ਕਾਚੀ, ਦੁਸ਼ਟਾਂ ਨਾਲ ਪਿਆਰੋ। ਇਹ ਮਨ ਰੂਪ ਬਾਲਕ ਜਦੋਂ ਤੱਕ ਨਾਮ ਦਾ ਦੁੱਧ, ਨਾਮ ਰੂਪੀ ਉਪਦੇਸ਼ ਗੁਰਾਂ ਤੋਂ ਪ੍ਰਾਪਤ ਨਹੀਂ ਹੁੰਦਾ, ਆਤਮਕ ਸੁੱਖ ਨਹੀਂ ਮਿਲਦਾ ਇਹਨੂੰ, ਉਦੋਂ ਤੱਕ ਮਨ ਖਾਂਦਾ ਪੀਂਦਾ ਪਹਿਰਦਾ ਸਭ ਕੁਝ ਕਰਦਾ ਹੋਇਆ ਵੀ ਤੜਫੀ ਜਾਂਦਾ। ਤਾਂ ਸਤਿਗੁਰੂ ਕਹਿੰਦੇ, ਨਾਮ ਦੀ ਦਵਾਈ, ਨਾਮ ਦਾ ਦੁੱਧ, ਨਾਮ ਜਲ ਹੀ ਮਨ ਨੂੰ ਸ਼ਾਂਤ ਕਰਦਾ। ਨਾਨਕ ਗੁਰਮੁਖ ਹਰ ਰਸ ਮਿਲੈ, ਜੀਵਾਂ ਹਰ ਗੁਣ ਗਾਏ। ਧੰਨ ਗੁਰੂ ਨਾਨਕ ਦੇਵ ਜੀ ਫੁਰਮਾਨ ਕਰਦੇ ਕਿ ਹਰੀ ਦੇ ਰਸ ਮਿਲਣ ਕਰਕੇ ਅਤੇ ਹਰੀ ਗੁਣਾਂ ਦੇ ਗਾਇਨ ਕਰਨੇ ਕਰਕੇ ਗੁਰਮੁਖਾਂ ਦਾ ਜਿਉਣਾ ਹੁੰਦਾ। ਆਖਾਂ ਜੀਵਾਂ ਵਿਸਰੈ ਮਰ ਜਾਓ, ਆਖਣ ਔਖਾ ਸਾਚਾ ਨਾਓ।